Good evening. Can I begin by thanking you for your warm welcome and bringing you greetings from Monny Hill Church in King's North. I'm going to read a passage from the Gospel of Luke, chapter 8. Reading from verse 26 through to verse 35. Then they sailed to the country of the Gadarenes, which is opposite Galilee. And when he stepped out on the land, there met him a certain man from the city who had demons for a long time. And he wore no clothes, nor did he live in a house, but in the tombs. When he saw Jesus, he cried out, fell down before him, and with a loud voice said, "What have I to do with you, Jesus, Son of the Most High God? I beg you, do not torment me." For he had commanded the unclean spirit to come out of the man, for it had often seized him, and he was kept under guard, bound with chains and shackles, and he broke the bonds and was driven by the demon into the wilderness. Jesus asked him, saying, "What is your name?" And he said, "Legion," because many demons had entered him, and they begged him that he would not command them to go out into the abyss. Now a herd of many swine was feeding there on the mountain. So they begged him that he would permit them to enter them, and he permitted them. Then the demons went out of the man and entered the swine, and the herd ran violently down the steep place into the lake and drowned. When those who fed them saw what had happened, they fled and told it in the city and in the country. Then they went out to see what had happened and came to Jesus and found the man from whom the demons had departed sitting at the feet of Jesus, clothed and in his right mind, and they were afraid. They also who had seen it told them by what means he who had been demon-possessed was healed. Then the whole multitude of the surrounding region of the Gadarenes asked him to depart from them, for they were seized with great fear. And he got into the boat and returned. Now the man from whom the demons had departed begged him that he might be with him. But Jesus sent him away, saying, "Return to your own house and tell what great things God has done for you." And he went his way and proclaimed throughout the whole city the great things Jesus had done for him. Okay, right. Well, I just want to spend a few moments looking at verse 35 specifically. Let me just read verse 35 again. Then they went out to see what had happened and came to Jesus and found the man from whom the demons had departed sitting at the feet of Jesus, clothed and in his right mind, and they were afraid.
लोग उस माजरे को देखने को निकले और यीशु के पास आकर उस आदमी को जिसमें से बदरूहें निकली थीं कपड़े पहने और होश में यीशु के पांव के पास बैठा पाया और डर गए.
Let me just pray for a moment.
प्रार्थना करिए.
Heavenly Father, we thank you for your word.
स्वर्गीय पिता धन्यवाद करते हैं तुम्हारे वचन के लिए.
We thank you for its power.
तेरी ताकत के लिए.
We thank you for its truth.
सच्चाई के लिए.
We ask this evening that you will help us to understand it. We thank you for your Holy Spirit who guides us in all truth. We ask, Lord, this evening that you open our eyes. Give us receptive hearts and give us wills that are willing and ready to obey your word. We ask it all in Jesus' lovely and precious name. Amen. Well, by any standards, this is a remarkable story. It's very dramatic. Here is a man possessed by demons. Not just one demon, but many. And as we follow this story, we see that his life is completely transformed by an encounter with Jesus. Now, I want to look at just one aspect of this dramatic transformation, specifically in verse 35, which I've read. And it's the consequence of his encounter with Jesus.
But
before we look at the specific verse, I just, by way of context, we want to see some illustrations of the awesome power of Jesus. In the verses before our reading, we see Jesus' authority and power over nature. A storm has come down on the lake. The disciples begin to panic. And with a word of rebuke, he stills the storm. No one else could do that. Only Jesus. In the story immediately following our passage, we see the power of Jesus over chronic illness. Here is a poor woman. She has been subject to bleeding for 12 years. She had suffered a great deal. Under the various doctors, she had spent all she had. Yet instead of getting better, she grew worse. She was timid. She was hesitating. But she discovered that all she needed to do to be completely healed was just to touch the edge of Jesus' cloak. In the same chapter, we see Jesus' power over death itself. Here is Jairus, the ruler of the synagogue. And he pleads with Jesus to come to help him. His little girl, 12 years old, is dying. And as they're on their way, someone says, "We shouldn't trouble the teacher anymore." Because the little girl had died. But Jesus took this little girl by the hand and he raised her from the dead with no more than a gentle word. Somebody has said it's just like a loving mum waking her little girl to tell her it's time to go to school. No one else could do that. Only Jesus. And so we come to our story. Here is a man. He's an outcast from society. He'd been like this for a long time. His life was totally out of control. He didn't wear any clothes. He cut himself with stones. He lived amongst the graves. Here was a man in deep trouble. No one could help him. People lived in fear of him. No doubt people avoided him when they saw him. And he was a menace to the whole community. So much so that they chained him hand and foot. He was kept under guard. But he broke the chains. And we read that he was driven to a solitary place. And the reason for his terrible condition? We read that he was possessed by many demons. For many demons had gone into him. And Jesus healed him. He cast out the demons. We read in verse 32 how he gave the demons permission to go into the pigs. And then in verse 33 we read, the herd ran violently down the steep place into the lake and drowned. As I say, by any standards, this is a remarkable story. But perhaps it's not a story that you and I can easily identify with.
ਅਸੀਂ ਇਹਦੇ ਨਾਲ ਸਹਿਮਤ ਨਹੀਂ ਸਕਦੇ ਹੈਗੇ ਸਮਝ ਨਹੀਂ ਸਕਦੇ
ਪਰਹੈਪਸ ਆਰ ਲਾਈਵਜ਼ ਆਰ ਨਾਟ ਕੁਆਈਟ ਐਜ਼ ਐਕਸਾਈਟਿੰਗ ਐਜ਼ ਦਿਸ ਸਾਡੀ
ਸਾਡੀਆਂ ਜ਼ਿੰਦਗੀਆਂ ਜਿਹੜੀਆਂ ਹੈਗੀਆਂ ਇੰਨੀਆਂ ਤਜਰਬੇ ਵਾਲੀਆਂ ਨਹੀਂ ਹੈਗੀਆਂ
ਵੀ ਮਾਈਟ ਥਿੰਕ ਦੇਰਸ ਅ ਲੋਟ ਆਫ ਰੂਟੀਨ ਟੂ ਆਰ ਲਾਈਵਜ਼
ਸਾਡੀ ਜ਼ਿੰਦਗੀ ਜਿਹੜੀ ਹੈਗੀ ਆ ਬਹੁਤ ਸਾਰੇ ਇਹਦੇ 'ਚ ਕਿ ਤੌਰ ਤਰੀਕੇ ਕਹਿ ਦੇ ਕਾਨੂੰਨ ਆ ਗਏ ਹੈਗੇ ਆ
In fact, we might think it's so far from our daily experience. We might be tempted to wonder what we could possibly learn from it. Well, you know the miracles of Jesus are signs. They point to the identity of Jesus. He is the eternal Son of God.
Sudipak Parmeshwar da puttar.
He is the promised one.
Vaida kita hoya.
He is the Messiah.
Masiha hega.
He is the one who was to come to save his people from their sins.
Oh hega jera aun wala siga apne lokan nu papan ton bachaun de layi.
And amongst other things,
Ora gallan de vich vichkar dauran
these signs were to confirm his identity.
Is sare de sare nishan hege a ohde wujood nu ohdi pehchan nu
And to confirm his claims about himself. But the miracles of Jesus are also a kind of parable. We could say that an illustration here in this story of what it means to come to Christ. Jesus healed diseases. Now the literal disease is a picture. It's a picture of our spiritual sickness. The Bible calls it sin. And by nature, all of us are infected with it. That's all of us without exception. We read in the Gospels that Jesus opened blind eyes. And literal blindness is a picture of the effect of sin in our lives. It makes us blind towards ultimate reality. It makes us blind towards God. And by nature, we are all blind towards God. That's all of us, without exception. Jesus raised people from the dead. Literal death is a picture of spiritual death. It's an illustration of the effect of sin upon our souls. By nature, we are all spiritually dead towards God. So the Bible tells us, by nature, we are all spiritually sick, spiritually blind, spiritually dead. And our only hope is Jesus. If we are to be made well spiritually, if we are to see spiritually, if we are to be made alive spiritually, no one else can help us. Only Jesus. And so it is with this man. This man called Legion. We've seen what he was like. A more broken, helpless, and pathetic human being is hard to imagine. But he has an encounter with Jesus. And he undergoes a radical transformation. Did you notice the three things that were said of him in verse
35?
Then they went out to see what had happened and came to Jesus and found the man from whom the demons had departed. And here are the three things. Sitting at the feet of Jesus.
कपड़े पहने और होश में यीशु के पांवों के पास बैठे दिख पाया.
Clothed,
कपड़े पाए,
and in his right
कपड़े
mind.
कपड़े पाके होश हवास दे विच बैठा सका प्रभु दे चरणा विच.
So just for a few moments this evening, I'd like to reflect on the significance of these three descriptions.
इन्हा तिन्हा गल्ला उते आज शामी असी गौर करनी है.
Number one, sitting at the feet of Jesus.
पहले गल प्रभु यीशु में सीधे चरणा विच बैठना.
Isn't that a beautiful picture? After what's gone before, I wonder what thoughts were going through this man's head. Gratitude, love, worship. One thing is for sure, this man's life was never going to be the same again. A great transformation had taken place. But what does it signify to be sitting at someone's feet? Well, for Legion, at a human level, it was quite something just to be sitting.
काफी बड़ी गल है कि बैठा सगा.
He had been a man of demonic restlessness.
उस इंसान के अंदर एक बदरूहां दी शक्ति सगी.
But now,
पर हुन,
it speaks of healing where there had been brokenness.
हुन दसदा कि जिथे टुटिया सगा अंदरों उत्ते हुन शिफा मिल गई आ.
Calm and rest.
शांति हैगी है, तसल्ली हैगी है, आराम हैगा.
Where before there had been turmoil.
जिथे पहला हलचल मची सी अंदर.
But sitting at someone's feet is also a picture of something. It talks about learning from someone. In the book of Acts, the Apostle Paul is addressing the church in Ephesus. And in chapter 2, he's telling them about his life. And he says that he's a Jew born in Tarsus of Cilicia. But then he says, brought up in this city at the feet of Gamaliel. Gamaliel was a superb teacher. So to sit at the feet of Gamaliel was to learn from him. To be his follower. So here is Legion. Before he met Jesus, he was uncontrollable. He was a danger to himself. And he was a danger to everyone around him. But now, he is teachable. And as Jesus spoke to the people, with Legion sitting at his feet, no doubt he was hanging on every word. To be a Christian is to sit at the feet of Jesus. To humbly learn from him. Listen to what Jesus himself said. Take my yoke upon you and learn from me. And if we belong to Jesus, if we love him, we must learn of him. As for Legion, he literally sat at Jesus' feet. And he listened as Jesus spoke. But what does it mean for us to learn from him? Well, for us, first of all, it's to read and study our Bibles. Not just as an academic exercise. It's important that our minds are fed. But God's Word must speak to the whole person. Our mind, our heart, our will, So we are to read our Bibles.
ਅਸੀਂ ਆਪਣੇ ਪ੍ਰਭੂ ਦੇ ਵਚਨ ਨੂੰ ਅਸੀਂ ਪੜ੍ਹੀਏ.
We are to meditate upon our Bibles.
ਬਾਈਬਲ ਉੱਤੇ ਅਸੀਂ ਧਿਆਨ ਲਈਏ, ਅੰਤਰ ਧਿਆਨ ਹੋਈਏ ਬਾਈਬਲ ਦੀ ਗੱਲਾਂ ਦੇ ਵਿੱਚ.
Sometimes we even have to wrestle with the Bible.
ਕਿਰਵ ਬਾਈਬਲ ਨਾਲ ਸਾਨੂੰ ਕੁਸ਼ਤੀ ਵੀ ਕਰਨੀ ਪੈਂਦੀ ਹੈ.
There are parts of the Bible which are easy to understand.
ਕੁਝ ਹਿੱਸੇ ਕਿ ਬਾਈਬਲ ਦੇ ਜਿਹੜੇ ਕਿ ਬਹੁਤ ਆਸਾਨ ਹੈਗੇ ਆ ਜਾਣਨੇ.
And there are other parts which are more difficult.
ਪਰ ਕੁਝ ਹਿੱਸੇ ਹੈਗੇ ਜਿਹੜੇ ਕਿ ਬਹੁਤ ਮੁਸ਼ਕਿਲ ਹੈਗੇ ਸਮਝਣੇ.
But we must engage with our Bibles.
ਪਰ ਬਾਈਬਲ ਦੇ ਵਿੱਚ ਅਸੀਂ ਜੁਟੇ ਰਹੀਏ, ਲੱਗੇ ਰਹੀਏ ਬਾਈਬਲ ਪੜ੍ਹਨ.
Regularly and consistently.
ਰੋਜ਼ਾਨਾ ਲਗਾਤਾਰ ਹਰ ਵੇਲੇ.
In order to know him better.
ਉਸਨੂੰ ਅੱਛੀ ਤਰ੍ਹਾਂ ਜਾਣਨ ਦੇ ਲਈ.
And to love him more.
ਉਹਨੂੰ ਜ਼ਿਆਦਾ ਪਿਆਰ ਕਰਨ ਦੇ ਲਈ.
And to serve him more effectively.
ਉਹਦੀ ਸੇਵਾ ਜ਼ਿਆਦੀ ਕਰਨ ਦੇ ਲਈ.
So we're to read our Bibles.
ਸੋ ਬਾਈਬਲ ਪੜ੍ਹੀਏ.
We're also to read good books,
achhiya kitabaan vi padhiye,
which explain the truths about Jesus,
jinne prabhu di sachai de bare sanu gyan dindiyan.
We're to hear sermons,
bachan suniye,
where we are not merely to listen,
sirf suniye nahi,
but we must seek to apply them in our lives,
sanke apni zindagi hote hoye unnu lagu vi kariye, asal vi kariye,
so that we're not just hearers of the word,
ta kisi sirf bachan de sunan wale nahi hage,
but that we are doers of God's word,
bachan de karan wale hage.
Furthermore, to sit at the feet of Jesus
ਉਹਦੇ ਚਰਨਾਂ ਦੇ ਵਿੱਚ ਬੈਠਣ ਦੀ ਇਹ ਗੱਲ ਹੈਗੀ ਹੋਰ
is to submit to him
ਆਪਣੇ ਆਪ ਨੂੰ ਉਹਦੇ ਅੱਗੇ ਅਧੀਨ ਕਰਨਾ ਨੀਵੇਂ ਕਰਨਾ
it's to be Jesus follower
ਪ੍ਰਭੂ ਦਾ ਚੇਲਾ ਬਣਨਾ
this demon possessed man had previously recognized no authority
ਇਹ ਜਿਹੜਾ ਇਨਸਾਨ ਸੀਗਾ ਜਿਹਦੀ ਗੱਲ ਕਰਦੇ ਆ ਇਸ ਤੋਂ ਪਹਿਲਾਂ ਇਹ ਕਿਸੇ ਦੇ ਅਖਤਿਆਰ ਨੂੰ ਜਾਣਦਾ ਨਹੀਂ ਸੀਗਾ ਨਾ ਮੰਨਦਾ ਸੀਗਾ
he was a law unto himself
ਆਪਣੇ ਆਪ ਦੇ ਲਈ ਕਾਨੂੰਨ ਸੀਗਾ ਇਹ
the guards could not control him
ਜਿਹੜੇ ਸਿਪਾਹੀ ਸੀਗੇ ਉਹ ਵੀ ਉੱਤੇ ਕਾਬੂ ਨਹੀਂ ਕਰ ਸਕੇ
even chains could not hold him
ਸੰਗਲ ਵੀ ਨਹੀਂ ਉਹਨੂੰ ਫੜ ਕੇ ਰੱਖ ਸਕੇ
but look at him now
ਹੁਣ ਦੇਖੋ ਇਸ ਬੰਦੇ ਨੂੰ
he is submissive
ਹਲੀਮ
and he is teachable
ਸਿੱਖਦਾ ਹੈਗਾ ਸਿੱਖਦਾ ਹੈਗਾ
well the obvious application is we ask has that been my experience
kisi keh sakda ki eh mera tajruba hai reha hai ga ki nahi
of course not in the same circumstances as this man
eh ta nahi bilkul eh ta nahi gall ki
but in principle
par usool de vich
there was a time perhaps before we came to jesus
oh sada ek samay saga sade prabhu de kol aun to pehla
when we were alone unto ourselves
assi apne aap de liye kanoon sige main hi main ha
or at least we aspired to be
assi soch dega ki bas main hi ha bas aur koi nahi
instinctively We didn't see why anyone should tell us how to live.
ਸੋਚੀਏ ਕਿ ਮੈਨੂੰ ਕੌਣ ਹੁੰਦਾ ਕੋਈ ਦੱਸਣ ਵਾਲਾ ਕਿ ਮੈਂ ਆਪਣੀ ਜ਼ਿੰਦਗੀ ਕਿੱਦਾਂ ਗੁਜ਼ਾਰਾਂ
We might not have said it out loud.
ਇਦਾਂ ਤਾਂ ਬਿਲਕੁਲ ਅਸੀਂ ਨਾ ਕਿਹਾ ਵੀ ਕਿ ਕੌਣ ਹੁੰਦਾ ਕੋਈ ਮੈਨੂੰ ਕਹਿਣ ਵਾਲਾ
But really we wanted to live to please ourselves.
ਅਸੀਂ ਚਾਹੁੰਦੇ ਸੀ ਕਿ ਜੀਣਾ ਆਪਣੀ ਮਰਜ਼ੀ ਦੇ ਲਈ ਆਪਣੇ ਆਪ ਨੂੰ ਖੁਸ਼ ਕਰਨ ਦੇ ਲਈ
But then we met with Jesus.
ਕੋਈ ਸਾਨੂੰ ਪ੍ਰਭੂ ਯਿਸੂ ਜੀ ਮਿਲੇ
He came into our life.
ਪ੍ਰਭੂ ਸਾਡੀ ਜ਼ਿੰਦਗੀ ਚ ਆਏ
And he won our hearts.
ਪ੍ਰਭੂ ਨੇ ਸਾਡੇ ਦਿਲਾਂ ਨੂੰ ਮੋਹ ਲਿਆ
And for the first time
ਪਹਿਲੀ ਵਾਰ ਜ਼ਿੰਦਗੀ ਵਿੱਚ
we saw ourselves as we really were.
ਅਸੀਂ ਆਪਣੇ ਆਪ ਨੂੰ ਦੇਖਿਆ ਜਿੱਦਾਂ ਦੇ ਅਸੀਂ ਸੱਚੀ ਮੁੱਚੀ ਹੈਗੇ ਆ
A guilty sinner
ਦੋਸ਼ੀ ਪਾਪੀ
under the wrath and condemnation of a holy god
ਉਹ ਮੇਰੇ ਕ੍ਰੋਧ ਔਰ ਗਜ਼ਬ ਔਰ ਸਜ਼ਾ ਦੇ ਥੱਲੇ ਅਸੀਂ ਸੀਗੇ
and then we saw jesus
ਤੁਸੀਂ ਦੇਖਿਆ ਪ੍ਰਭੂ ਯਿਸੂ ਜੀ ਨੂੰ
as our glorious substitute
ਸਾਡਾ ਸੋਹਣਾ ਮਹਿਮਾ ਵਾਲਾ ਪਟਾਂਦਰਾ
the one who took our place
ਉਹ ਜਿਹਨੇ ਸਾਡੀ ਜਗ੍ਹਾ ਲੈ ਲਈ
the one who died for us
ਉਹ ਜਿਹੜਾ ਮਰ ਗਿਆ ਸਾਡੇ ਲਈ
our savior
ਸਾਡਾ ਮੁਕਤੀਦਾਤਾ
our rescuer
ਸਾਡਾ ਬਚਾਉਣ ਵਾਲਾ ਨਸਤਾਰਾ ਦੇਣ ਵਾਲਾ
and now we gladly
ਹੁਣ ਖੁਸ਼ੀ ਦੇ ਨਾਲ ਅਸੀਂ
learn from him
adhin ho ke kol sakde
and submit to him
oh de adhin ho ke neeme ho ke si sakde ho kol
if you're a christian this evening
chosiya
your greatest ambition
todi vaddi chaahat honi chahidi hai
is to sit at jesus feet
prabhu de charna vich baith ke ta sikhna ko
to learn from him
ode kol sikhna
and to follow him all your days
chalna apni sari zindagi de tamam din
so here we see legion
so ethe lashkar
previously no control
ਲਸ਼ਕਰ ਇੱਥੇ ਪਹਿਲਾਂ ਕਿਸੇ ਦਾ ਵੀ ਕਾਬੂ ਨਹੀਂ ਸੀਗਾ
ਐਂਡ ਹੀ ਇਜ਼ ਨਾਊ ਸਿਟਿੰਗ ਐਟ ਦ ਫੀਟ ਆਫ ਜੀਸਸ
ਹਾਂ ਪ੍ਰਭੂ ਯਿਸੂ ਜੀ ਦੇ ਚਰਨਾਂ 'ਚ ਬੈਠ ਕੇ ਹਲੀਮ ਹੋ ਕੇ ਸਿੱਖਿਆ ਲੈ ਲਿਆ
ਸੈਕੰਡਲੀ
ਦੂਸਰੀ ਗੱਲ
ਵੀ ਸੀ ਲੀਜਨ ਕਲੋਥਡ
ਲਸ਼ਕਰ ਦੇ ਕੱਪੜੇ ਪਾਏ ਆ
ਹੀ ਇਜ਼ ਨੋ ਲੌਂਗਰ ਐਨ ਆਊਟਕਾਸਟ
ਹੁਣ ਉਹ ਬਾਹਰ ਕੱਢਿਆ ਹੋਇਆ ਨਹੀਂ ਹੈਗਾ
Someone has given him some clothes to wear.
ਕਿਸੇ ਨੇ ਉਹਨੂੰ ਕੱਪੜੇ ਦਿੱਤੇ ਪਾਉਣ ਨੂੰ
ਐਂਡ ਹੀ ਪੁਟਸ them on.
ਉਹਨੇ ਕੱਪੜੇ ਪਾ ਲਏ.
What does that mean as a parable?
ਤਮਸੀਲ ਵਿੱਚ ਇਹਦਾ ਕੀ ਮਤਲਬ ਹੈ ਕਿ ਕੱਪੜੇ ਪਾ ਲਏ
ਹਾਊ ਆਰ ਵੀ ਟੂ ਅੰਡਰਸਟੈਂਡ ਇਟ
ਕਿੱਦਾਂ ਸਮਝੀਏ ਇਸ ਗੱਲ ਨੂੰ
Does what is practically true of this man have a spiritual dimension? There is a theme throughout the Bible of being clothed and being naked. In Genesis 3, after our first parents disobeyed God's injunction, God comes looking for Adam. And the Lord called to Adam and said to him, Adam, where are you? And Adam said, I heard your voice in the garden. I was afraid because I was naked. And I hid myself. You see, Adam wasn't just physically naked. He was morally naked. He was spiritually naked. His guilt and his shame exposed before God. In the Old Testament prophets, they characterized the shame of the people's rebellion against God as a picture of nakedness. Being unclothed, it's a spiritual picture of sin and shame and guilt. A fear of exposure. A fear of standing guilty before a just and holy God. But we try to clothe ourselves. Elsewhere, Isaiah, he refers to our best efforts, our best attempts at good deeds, as filthy rags. This is what he says. We are all like an unclean thing, and all our righteousness are like filthy rags. And when Jesus comes into our lives, we are given new clothes to wear. There's a beautiful picture of this in the book of Zechariah. It references the high priest Joshua. Not to be confused with the Joshua in the book of
Joshua.
And it's a picture of what happens when someone comes to know Jesus. I'll read a few verses from Zechariah 3:3-5. Now Joshua was clothed with filthy garments and was standing before the angel. Then he answered and spoke to those who stood before him, saying, take away the filthy garments from him. And to him he said, see, I have removed your iniquity from you, and I will clothe you with rich robes. And I said, let them put a clean turban on his head. So they put a clean turban on his head, and they put clothes on him. And the angel of the Lord stood by.
Or Yeshu, Mele. कपड़े पहने फरिश्ते के सामने खड़ा था फिर उसने उनसे जो उसके सामने खड़े थे कहा कि इसके मैले कपड़े उतार दो और उससे कहा देख मैंने तेरी बदकरदारी तुझे दूर की और मैं तुझे नाफीस पोशाक पहनाऊंगा और उसने कहा कि उसके सर पर साफ अमामा रखो तब उन्होंने उसके सर पर साफ अमामा रखा और पोशाक पहनाई और खुदावंत का फरिश्ता उसके पास खड़ा था और खुदावंत के फरिश्ते ने यीशु से तागीद करके कहा
We have the same idea again in Isaiah.
इशाया बच्चों यही तस्वीर है
I delight greatly in the Lord.
मैं परमेश्वर दे जी बहुत आनंद मानता
माय सोल रिजॉइसेस इन माय गॉड
मेरी रूह आनंद मानती है अपने परमेश्वर दे विच
फॉर ही हैज क्लोथ्ड मी
उन्होंने मेनू
विद गारमेंट्स ऑफ सल्वेशन
मुक्ति दे वस्त्र पहनाए है
एंड अरेड मी इन अ रोब ऑफ हिज राइटियसनेस
और अपनी राष्ट्रवासी दे जामे विच उन्होंने मेनू ढकया हैगा
What does our clothing signify spiritually? It is the righteousness of Jesus Christ. It covers us. It covers our moral and spiritual nakedness. It covers our guilt and shame. Nothing else will do. You know, in Genesis 3, Adam and Eve, they sewed together fig leaves. Hopelessly inadequate. Pathetically inadequate. People are still sewing together spiritual fig leaves.
ਅੱਜ ਵੀ ਲੋਕੀ ਰੋਹਾਨੀ ਤੌਰ ਤੇ ਪੱਤੇ ਇਕੱਠੇ ਕਰਕੇ ਆਪਣਾ ਨੰਗੇਸ ਬਣ ਟਕਣ ਦੀ ਕੋਸ਼ਿਸ਼ ਕਰਦੇ ਆ
You've probably heard some of them.
ਸੁਣਿਆ ਹੋਗਾ ਜੀ ਕਈ ਲੋਕਾਂ ਨੂੰ
At least I'm not a criminal.
ਮੈਂ ਮੁਜਰਮ ਤਾਂ ਨਹੀਂ ਹੈਗਾ
I do my best.
ਮੈਂ ਤਾਂ ਜਿੱਦਾਂ ਮੈਂ ਜਿੰਨਾ ਵੀ ਹੁੰਦਾ ਚੰਗਾ ਮੈਂ ਕਰਦਾ ਹੈਗਾ
I'm a respectable person.
ਮੈਂ ਤੇ ਆਦਰ ਯੋਗ ਇਨਸਾਨ ਹੈਗਾ
All religions lead to God.
ਸਾਰੇ ਧਰਮ ਜਿਹੜੇ ਹੈਗੇ ਨਾ ਸਾਰੇ ਧਰਮ ਰੱਬ ਵੱਲ ਜਾਂਦੇ ਆ
Fig leaves.
ਇਹ ਸਾਰੇ ਪੱਤੇ ਹੈਗੇ ਆ ਅੰਜੀਰ ਦੇ ਪੱਤੇ ਆ
Hopelessly inadequate.
ਬੇਕਾਰ ਹੈਗੇ ਆ ਕਿਸੇ ਕੰਮ ਤੇ ਨਹੀਂ ਕੁਝ ਨਹੀਂ ਕਰ ਸਕਦੇ
We are covered by the righteousness of Jesus Christ.
ਅਸੀਂ ਟਕੇ ਗਏ ਹੈਗੇ ਆ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੀ ਰਾਸਵਾਜ਼ੀ ਦੇ ਨਾਲ ਹੋਰ ਕੁਝ ਨਹੀਂ ਬਸ
And one day we'll stand before God.
ਇੱਕ ਦਿਨ ਅਸੀਂ ਆਪਣੇ ਪਿਤਾ ਦੇ ਅੱਗੇ ਖੜੇ ਹੋਵਾਂਗੇ
With the rest of humanity on that great day.
ਉਸ ਦਿਨ ਬਾਕੀ ਸਾਰੀ ਇਨਸਾਨੀਅਤ ਦੇ ਨਾਲ ਆਦਮਜ਼ਾਦ ਦੇ ਨਾਲ ਅਸੀਂ ਵੀ ਖੜੇ ਹੋਵਾਂਗੇ
The Victorian preacher Charles Spurgeon tries to imagine that day.
ਪੁਰਾਣਾ ਪ੍ਰਚਾਰਕ ਚਾਰਲਸ ਸਪਰਜਨ ਉਸ ਦਿਨ ਨੂੰ ਸੋਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਹਿੰਦਾ
And he talks about Father Adam and Mother Eve.
ਬਾਪ ਆਦਮ ਤੇ ਮਾਂ ਹਵਾ
For the first time they will see every one of their children.
ਪਹਿਲੀ ਵਾਰ ਉਹਨਾਂ ਦੋਨਾਂ ਨੇ ਆਪਣੀ ਔਲਾਦ ਨੂੰ ਦੇਖਣਾ
Everyone will be there.
ਸਾਰੇ ਉੱਥੇ ਹੋਣੇ ਆ
All the politicians.
ਸਾਰੇ ਸ਼ਾਸਕ
All the generals.
ਸਾਰੇ ਜਨਰਲ
All the dictators, all the murderers, all the people who lived obscure lives, they will all be there. But most importantly for us, we will be there. Will we be covered by the one covering that is acceptable to God? And that is the covering of the righteousness of Jesus.
So here
is Legion.
Lashkar.
Sitting at the feet of Jesus. Learning from him. Submissive to him. And clothed. And finally. He was in his right mind.
ਆਪਣੇ ਹੋਸ਼ੋ ਹਵਾਸ ਤੇ ਵਿੱਚ ਸੀਗਾ
This man had been demon possessed
ਇਹ ਬੰਦੇ ਅੰਦਰ ਬਦਰੂਹਾਂ ਸੀਗੀਆਂ
But now he's in his right mind
ਹੁਣ ਆਪਣੇ ਹੋਸ਼ ਵਿੱਚ ਬੈਠਾ ਹੈਗਾ
An amazing miracle has taken place
ਬੜਾ ਮੌਜਜ਼ਾ ਹੋਇਆ ਉਸ ਇਨਸਾਨ ਦੇ ਨਾਲ
But how does that work as a parable
ਵੇ ਤਮਸੀਲ ਜੀ ਸੀ ਕਿਦਾਂ ਸਮਝ ਸਕਦੇ ਇਸ ਗੱਲ ਨੂੰ
To be a Christian
ਵਿਸ਼ਵਾਸੀ ਹੋਣਾ
is to be in your right mind
ਵਿਸ਼ਵਾਸੀ ਹੋਣ ਦਾ ਮਤਲਬ ਹੈਗਾ ਆਪਣੇ ਹੋਸ਼ੋ ਹਵਾਸ ਤੇ ਵਿੱਚ ਹੋਣਾ
Over the last 10 or 20 years, there's a word that we've heard quite a lot. The word is delusion.
Delusion.
Richard Dawkins wrote a book in 2006 called The God Delusion. There were many books written in response to that book. One of them was written that was entitled The Dawkins delusion.
Dawkins delusion.
What is a delusion?
Delusion kya hai? Or log apni duniya ch hai ki apni soch unte alag hai ki ya duniya to alag hona di soch hundi hai wo apne dimag ch fir rehnde hai. Ha? Apni behmach lagi rehnde hai.
I looked up a definition. It's a belief or impression that is maintained despite being contradicted by reality or rational argument.
ਅਸਲੀਅਤ ਨੂੰ ਔਰ ਸੱਚਾਈ ਨੂੰ ਇੱਕ ਪਾਸੇ ਰੱਖ ਕੇ ਅਸੀਂ ਆਪਣੀ ਸੋਚ ਵਿੱਚ ਰਹਿੰਦੇ ਹੈਗੇ ਹਾਂ ਜੋ ਅਸੀਂ ਸੋਚਦੇ ਕਿ ਸਹੀ ਹੈਗੀ ਆ ਪਰ ਅਸੀਂ ਸਹੀ ਚੀਜ਼ ਨੂੰ ਨਹੀਂ ਸੋਚ ਦੇਖਦੇ ਹੈਗੇ
ਵਾਟ ਇਜ਼ ਅਲਟੀਮੇਟਲੀ ਟਰੂ
ਪਰ ਸੱਚਾਈ ਕੀ ਹੈਗੀ ਆ
ਵਾਟ ਇਜ਼ ਅਲਟੀਮੇਟਲੀ ਰੀਅਲ
ਸੱਚਾ ਕੀ ਹੈਗਾ
ਵੇਅਰ ਇਜ਼ ਮੀਨਿੰਗ ਟੂ ਬੀ ਫਾਊਂਡ
ਕਿੱਥੇ ਅਸੀਂ ਮਤਲਬ ਲੈ ਸਕਦੇ ਕੱਢ ਸਕਦੇ ਹਾਂ
This is one of the main battlegrounds in our world today.
ਇਸ ਸਾਰੀ ਦੁਨੀਆ ਵਿੱਚ ਇਹ ਇੱਕ ਵੱਡਾ ਜੰਗ ਦਾ ਮੈਦਾਨ ਹੈਗਾ।
How do we view the world?
ਦੁਨੀਆ ਨੂੰ ਅਸੀਂ ਕਿੱਦਾਂ ਦੇਖੀਏ, ਕਿੱਦਾਂ ਸਮਝੀਏ?
How do we answer the big questions of life and death?
ਜ਼ਿੰਦਗੀ ਔਰ ਮੌਤ ਦੇ ਵੱਡੇ ਸਵਾਲ ਹੈ, ਉਹਨਾਂ ਦਾ ਜਵਾਬ ਕਿੱਦਾਂ ਦਈਏ ਅਸੀਂ?
Who am I?
ਮੈਂ ਕੌਣ ਹੈਗਾ?
What is my ultimate identity?
ਮੇਰਾ ਵਜੂਦ ਕੀ ਹੈਗਾ ਇੱਥੇ?
Does God exist?
ਕੀ ਰੱਬ ਹੈ?
What is life all about?
ਜ਼ਿੰਦਗੀ ਦਾ ਮਕਸਦ ਮਤਲਬ ਕੀ ਹੈਗਾ?
Does my life have any purpose?
ਕੀ ਮੇਰੀ ਜ਼ਿੰਦਗੀ ਦਾ ਕੋਈ ਮਾਇਨਾ, ਕੋਈ ਮਕਸਦ ਹੈਗਾ, ਕੋਈ ਲੋੜ ਹੈਗੀ ਆ?
What happens when we die?
ਜੇ ਮਰਦੇ ਤਾਂ ਕੀ ਹੁੰਦਾ ਹੈਗਾ?
Now the answers that we come up with,
ਜਿਹੜੇ ਸਾਨੂੰ ਜਵਾਬ ਸਵਾਲਾਂ ਦੇ ਜਵਾਬ ਮਿਲਦੇ ਆ,
they are known as our world view.
ਉਹ ਹੈਗੇ ਕਿ ਜਿਹੜੀ ਦੁਨੀਆ ਦੀਆਂ ਸੋਚਾਂ ਹੈਗੀਆਂ, ਦੁਨੀਆ ਦੇ ਵਿਚਾਰ ਹੈਗੇ ਆ.
The way we view the world.
ਅਸੀਂ ਦੁਨੀਆ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੈਗੇ ਆ?
Now in our culture,
ਸਾਡੇ ਸਮਾਜ ਵਿੱਚ,
the battle is between two competing world views.
ਰਾਇ ਹੈਗੀ ਆ ਦੁਨੀਆ ਦੇ ਦੋ ਸੋਚਾਂ ਦੇ ਵਿਚਕਾਰ.
And the first one is this.
ਪਹਿਲੀ ਹੈਗੀ ਸੋਚ ਇਹ.
This is how it goes.
ਇਦਾਂ ਲਿਖਦਾ।
This universe.
ਇਹ ਕਾਇਨਾਤ.
Is all there is.
ਆਹੀ ਹੈ ਬਸ, ਹੋਰ ਕੁਝ ਨਹੀਂ।
There is nothing outside of it.
ਇਸ ਦੁਨੀਆ ਤੋਂ, ਇਸ ਕਾਇਨਾਤ ਤੋਂ ਬਗਾਂ ਕੁਝ ਨਹੀਂ ਹੋਰ।
There's only matter, atoms and molecules.
ਸਿਰਫ ਜੋ ਚੀਜ਼ਾਂ ਹੈਗੀਆਂ ਬਾਹਰ, ਜੋ ਅੰਬਰ ਹੈਗੇ ਆ,
and time and space.
ਸਮਾਂ ਹੈਗਾ ਔਰ ਖੁੱਲੀ ਜਗ੍ਹਾ ਹੈਗੀ, ਬਸ ਹੋਰ ਕੁਝ ਨਹੀਂ।
There's no creator.
ਕੋਈ ਬਣਾਉਣ ਵਾਲਾ ਨਹੀਂ ਹੈਗਾ।
There's no sustainer.
ਕੋਈ ਸੰਭਰਨ ਵਾਲਾ ਨਹੀਂ ਹੈਗਾ।
There's no god.
ਕੋਈ ਰੱਬ ਨਹੀਂ ਹੈਗਾ।
There's no heaven, no hell.
ਕੋਈ ਸਵਰਗ ਨਹੀਂ, ਕੋਈ ਨਰਕ ਨਹੀਂ।
No judgment.
ਕੋਈ ਇਨਸਾਫ ਨਹੀਂ।
No meaning.
ਕੋਈ ਵਜ੍ਹਾ ਨਹੀਂ।
No purpose.
ਕੋਈ ਇਰਾਦਾ, ਕੋਈ ਮਕਸਦ ਨਹੀਂ ਹੈਗਾ।
One of my neighbors expressed it like this.
ਭਾਈ ਕਹਿੰਦੇ, ਮੇਰੇ ਗੁਆਂਢੀ ਨੇ ਇਸ ਤਰ੍ਹਾਂ ਮੈਨੂੰ ਦੱਸਿਆ।
He said to me, "Don, I'm an engineer."
ਕਹਿੰਦੇ, "Don, ਮੈਂ ਇੰਜੀਨੀਅਰ ਹਾਂ."
I only believe in what I can see and feel and touch.
ਜੋ ਮੈਂ ਦੇਖ ਸਕਦਾ, ਜੋ ਮੈਂ ਛੂ ਸਕਦਾ, ਜੋ ਮੈਂ ਮਹਿਸੂਸ ਕਰ ਸਕਦਾ, ਜੋ ਮੈਂ ਦੇਖ ਸਕਦਾ, ਸਿਰਫ ਮੈਂ ਉਹ ਤੇ ਵਿਸ਼ਵਾਸ ਕਰਦਾ ਬਸ।
Believing in God is like believing there are fairies at the bottom of your garden.
ਪਰਮੇਸ਼ਰ ਤੇ ਵਿਸ਼ਵਾਸ ਕਰਨ ਦਾ ਮਤਲਬ ਹੈ ਕਿ ਤੁਹਾਡੇ ਗਾਰਡਨ ਦੇ ਪਿੱਛੇ ਨਾ ਪਰੀਆਂ ਰਹਿਣੀਆਂ ਹੈਗੀਆਂ।
Now people who believe that.
ਜਿਹੜੇ ਲੋਕੀ ਇਸ ਗੱਲ ਉੱਤੇ ਵਿਸ਼ਵਾਸ ਕਰਦੇ ਆ।
People who have that world view.
ਜਿਹੜੇ ਲੋਕਾਂ ਦੀ ਸੋਚ ਇਦਾਂ ਦੀ, ਦੁਨੀਆ ਵਰਗੀ ਸੋਚ ਇਦਾਂ ਦੀ ਹੈਗੀ ਆ।
Say that any other view,
ਉਹ ਕਹਿੰਦੇ ਕਿ ਜਿਹੜੀ ਬਾਕੀ ਲੋਕਾਂ ਦੀ ਸੋਚ ਹੈਗੀ ਨਾ, ਲੋਕਾਂ ਹੋਰਾਂ ਦੀ,
is a delusion.
ਉਹ ਡਿਲੂਜਨ ਹੈ ਕਿ ਉਹ ਐਵੇਂ ਬਣਾਈ ਹੋਈ ਮਨ ਘੜਤ ਕਹਾਣੀਆਂ ਹੈਗੀਆਂ।
They say it's not rational.
ਕਹਿੰਦੇ ਇਹ ਅਕਲ ਵਾਲੀ ਗੱਲ ਨਹੀਂ ਹੈਗੀ, ਸਹੀ ਨਹੀਂ ਹੈਗੀ ਗੱਲ ਹੈ।
And the ultimate thing they say is,
ਉਹ ਕਹਿੰਦੇ ਅੰਤ ਦੀ ਗੱਲ ਕੀ ਕਹਿੰਦੇ ਆ,
it's unscientific.
ਕਹਿੰਦੇ ਸਾਇੰਸ ਦੇ ਅਨੁਸਾਰ ਨਹੀਂ ਹੈਗੀ ਇਹ, ਇਸ ਕਰਕੇ ਕਦੇ ਹੋ ਨਹੀਂ ਸਕਦੀ।
So that's one point of view.
ਇਹ ਇੱਕ ਨਜ਼ਰੀਆ ਹੈਗਾ ਦੁਨੀਆ ਦਾ।
And then there is the opposite.
ਕੋਈ ਦੂਸਰੇ ਲੋਕ ਹੈਗੇ ਆ ਜਿਹੜੇ ਉਹਨਾਂ ਦੇ ਉਲਟ ਹੈਗੇ ਆ।
I'm aware that this is a big subject.
ਤੁਹਾਨੂੰ ਪਤਾ ਬਹੁਤ ਵੱਡੀ ਇੱਕ ਬਹੁਤ ਵੱਡਾ ਮੁੱਦਾ ਹੈਗਾ।
And perhaps during our question time we might explore it a bit further.
ਸਵਾਲ ਜਵਾਬ ਜਦੋਂ ਕਰਾਂਗੇ ਤੇ ਇਹਦੇ ਬਾਰੇ ਅਸੀਂ ਕੁਝ ਗੌਰ ਕਰਾਂਗੇ।
But let me at least sketch some thoughts.
ਥੋੜੀ ਤੁਹਾਨੂੰ ਸੋਚ ਅਸੀਂ ਤੁਹਾਨੂੰ
as we understand it from the teaching of the Bible.
ਬਾਈਬਲ ਦੇ ਅਨੁਸਾਰ ਜਿਹੜੀ ਸਿੱਖਿਆ ਹੈਗੀ ਉਹਦੇ ਅਨੁਸਾਰ ਅਸੀਂ ਜਦੋਂ ਦੇਖਦੇ ਹੈਗੇ ਆ।
This world,
ਇਹ ਦੁਨੀਆ,
is not part of a universe without purpose or meaning.
ਇਹ ਦੁਨੀਆ ਉਸ ਦੁਨੀਆ ਦਾ ਹਿੱਸਾ ਨਹੀਂ ਹੈਗਾ ਜਿਹਦੇ ਕੋਈ ਮਤਲਬ ਨਹੀਂ, ਕੋਈ ਮਕਸਦ ਨਹੀਂ, ਕੋਈ ਕੁਛ ਅੱਗੇ ਨਹੀਂ ਹੈਗਾ, ਕੁਛ ਨਹੀਂ ਹੈਗਾ, ਉਹ ਨਹੀਂ, ਉਹਦਾ ਹਿੱਸਾ ਨਹੀਂ ਹੈਗਾ ਇਹ।
The God of the Bible is the creator of the universe.
ਪਰਮੇਸ਼ਰ ਦਾ, ਸੌਰੀ, ਬਾਈਬਲ ਦਾ ਪਰਮੇਸ਼ਰ ਦੁਨੀਆ ਦਾ ਸਿਰਜਣਹਾਰ ਹੈਗਾ।
The God of the Bible is the sustainer of the universe.
ਬਾਈਬਲ ਦਾ ਪਰਮੇਸ਼ਰ ਇਸ ਜਹਾਨ ਨੂੰ, ਜਹਾਨਾਂ ਨੂੰ ਸਾਂਭਣ ਵਾਲਾ ਹੈਗਾ।
Moment by moment.
ਪਲ ਪਲ ਦੇ ਉੱਤੇ।
Every atom and molecule in your body is held together. ਜਿਸਮ
ਦਾ ਕਣ ਕਣ ਜਿਹੜਾ ਹੈਗਾ ਉਹਦਾ ਮੁਹਤਾਜ ਹੈਗਾ।
By the word of his power.
ਉਹਦੇ ਵਚਨ ਦੀ ਤਾਕਤ ਦੇ ਅਨੁਸਾਰ ਅਸੀਂ ਹੈਗੇ ਆ।
The God of the Bible is sovereign.
ਵਚਨ ਦਾ ਪਰਮੇਸ਼ਰ ਸਰਵਸ਼ਕਤੀਮਾਨ ਆ।
The God of the Bible is personal.
ਬਾਈਬਲ ਦਾ ਪਰਮੇਸ਼ਰ ਸ਼ਖਸੀ ਹੈਗਾ ਸਾਡੇ ਲਈ।
And relational.
ਰਿਸ਼ਤਾ ਰੱਖਣ ਵਾਲਾ ਹੈਗਾ।
And he is infinitely holy.
ਪਵਿੱਤਰ, ਬੇਹੱਦ ਪਵਿੱਤਰ ਪਰਮੇਸ਼ਰ ਹੈਗਾ।
And the God of the Bible is love.
ਬਾਈਬਲ ਦਾ ਪਰਮੇਸ਼ਰ ਪਿਆਰ ਹੈਗਾ
ਐਂਡ ਵੀ ਹਿਊਮਨ ਬੀਇੰਗਸ
ਅਸੀਂ ਇਨਸਾਨ
ਆਰ ਨਾਟ ਐਨ ਐਕਸੀਡੈਂਟਲ ਕਲੈਕਸ਼ਨ ਆਫ ਐਟਮਸ
ਅਸੀਂ ਇਨਸਾਨ ਇਹ ਨਹੀਂ ਹੈਗੇ ਕਿ ਅਸੀਂ ਐਵੇਂ ਅਸੀਂ ਇਕੱਠੇ ਹੋ ਗਏ ਸਾਡਾ ਕਣ ਕਣ ਐਵੇਂ ਇਕੱਠਾ ਹੋ ਗਿਆ ਤਾਂ ਅਸੀਂ ਬਣ ਗਏ ਤਾਂ ਅਸੀਂ ਜਿੰਦੇ ਹੋ ਗਏ ਨਹੀਂ
ਵੀ ਆਰ ਵੈਲਿਊਏਬਲ
ਅਸੀਂ ਬੇਹੱਦ ਕੀਮਤੀ ਹੈਗੇ ਹਾਂ
ਬਿਕੋਜ਼ ਵੀ ਆਰ ਮੇਡ ਇਨ ਦੀ ਇਮੇਜ ਆਫ ਗੋਡ
ਕਿਉਂਕਿ ਅਸੀਂ ਪਰਮੇਸ਼ਰ ਦੇ ਸਰੂਪ ਦੇ ਵਿੱਚ ਬਣਾਏ ਗਏ ਹੈਗੇ ਹਾਂ
ਬਟ ਵੀ ਹਿਊਮਨ ਬੀਇੰਗਸ
ਪਰ ਅਸੀਂ ਇਨਸਾਨ
ਲੈਫਟ ਟੂ ਆਰਸੈਲਵਸ
ਜੈਸੀ ਆਪਣੇ ਆਪ ਦੇ
ਵੀ ਆਰ ਰੂਇਨਡ
ਅਸੀਂ ਬਰਬਾਦ ਹੋ ਕੇ ਹੋ ਜਾਵਾਂਗੇ ਆਪਣੇ ਆਪ ਵਿੱਚ
ਬਿਕੋਜ਼ ਆਫ ਰਿਜੈਕਸ਼ਨ ਆਫ ਦ ਗੋਡ ਹੂ ਮੇਡ ਅਸ
ਕਿਉਂਕਿ ਜਿਸ ਪਰਮੇਸ਼ਰ ਨੇ ਸਾਨੂੰ ਬਣਾਇਆ ਉਹਦਾ ਜੇ ਅਸੀਂ ਇਨਕਾਰ ਕਰਾਂਗੇ ਅਸੀਂ ਬਰਬਾਦ ਹੋ ਜਾਣਾ ਹੈਗਾ
ਦ ਗੋਡ ਹੂ ਮੇਡ ਅਸ
ਜਿਸ ਪਰਮੇਸ਼ਰ ਨੇ ਸਾਨੂੰ ਬਣਾਇਆ
ਦ ਗੋਡ ਹੂ ਓਨਸ ਅਸ
ਜਿਹੜਾ ਪਰਮੇਸ਼ਰ ਸਾਡਾ ਮਾਲਕ ਹੈਗਾ ਜਿਹਨੇ ਸਾਨੂੰ ਜਿਹੜਾ ਸਾਡਾ ਹੈਗਾ
ਦ ਗੋਡ ਹੂ ਰੂਲਸ ਅਸ
ਜਿਹੜਾ ਪਰਮੇਸ਼ਰ ਸਾਡੇ ਤੇ ਰਾਜ ਕਰਦਾ
ਬਟ ਗੋਡ ਹੈਜ਼ ਨਾਟ ਲੈਫਟ ਅਸ ਇਨ ਅ ਰੂਇਨਡ ਸਟੇਟ
ਪਰਮੇਸ਼ਰ ਨੇ ਸਾਨੂੰ ਬਰਬਾਦੀ ਦੀ ਹਾਲਤ ਦੇ ਵਿੱਚ ਨਹੀਂ ਛੱਡ ਦਿੱਤਾ ਹੈਗਾ ਰਹਿਣ ਦਿੱਤਾ ਹੈਗਾ
ਹੀ ਹੈਜ਼ ਐਕਟਿਡ ਟੂ ਡੀਲ ਵਿਦ ਆਵਰ ਪ੍ਰੋਬਲਮ
ਪਰਮੇਸ਼ਰ ਨੇ ਸਾਡੇ ਮਸਲੇ ਨੂੰ ਸੁਲਝਾਉਣ ਦੇ ਵਿੱਚ ਉਹਨੇ ਆਪਣਾ ਕੰਮ ਕੀਤਾ
ਹੀ ਐਂਟਰਡ ਇਨਟੂ ਹਿਸ ਓਨ ਕ੍ਰੀਏਸ਼ਨ
ਪਰਮੇਸ਼ਰ ਆਪਣੀ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਆ ਗਿਆ
ਇਨ ਦ ਪਰਸਨ ਆਫ ਹਿਸ ਸਨ ਜੀਸਸ ਕ੍ਰਾਈਸਟ
ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੀ ਸ਼ਖਸੀਅਤ ਦੇ ਵਿੱਚ ਹੋ ਕੇ
ਵਿਦ ਦ ਪਰਪਸ ਆਫ ਰੈਸਕਿਊਇੰਗ ਅ ਪੀਪਲ ਫਾਰ ਹਿਮਸੈਲਫ
ਇਸ ਇਰਾਦੇ ਦੇ ਨਾਲ ਕਿ ਆਪਣੇ ਲਈ ਲੋਕਾਂ ਨੂੰ ਬਚਾਵੇ
by paying the price for their sins
ਉਹਨਾਂ ਦੇ ਪਾਪਾਂ ਦੀ ਕੀਮਤ ਚੁਕਾ ਕੇ
and he did this by dying on a cross for them
ਯਿਸੂ ਜੀ ਨੇ ਕੀਤਾ ਕਿਦਾਂ ਸਲੀਬ ਤੇ ਚੜ ਕੇ ਮਰ ਕੇ
so that they could receive the gift of forgiveness
ਤਾਂ ਕਿ ਉਹ ਲੋਕੀ ਅਸੀਂ ਲੋਕੇ ਅਸੀਂ ਮਾਫੀ ਦਾ ਇਨਾਮ ਪਾ ਸਕੀਏ
and eternal life
ਹਮੇਸ਼ਾ ਦੀ ਜ਼ਿੰਦਗੀ ਪ੍ਰਾਪਤ ਕਰ ਸਕੀਏ
so here we have the two world views
ਤਾਂ ਦੋ ਦੁਨੀਆ ਦੀਆਂ ਸੋਚਾਂ ਨਜ਼ਰੀਏ ਅਸੀਂ ਦੇਖਿਆ ਗਿਆ
there is no god
ਕਿ ਕਹਿੰਦੇ ਕਿ ਰੱਬ ਹੈ ਨਹੀਂ
no creator
ਕੋਈ ਬਣਾਉਣ ਵਾਲਾ ਨਹੀਂ
no meaning no purpose
koi matlab nahi koi maqsad nahi koi wajah nahi hai koi wujood nahi
and then the other view
dusri rehegi hai dusri soch rehegi hai
this universe is created by god
purmeshwar ne banaya
owned by god
purmeshwar da malik hai da
ruled by god
purmeshwar raj karda hai utte
now we can plainly see
saaf saaf dekh sakde hain
these two world views are incompatible
duniya di sochan e kade vi mil nahi sakdiyan hegiyan
If one is true, the other must be false.
ਜੇ ਇੱਕ ਸੱਚਾ ਹੈਗਾ ਤਾਂ ਦੂਸਰੀ ਝੂਠੀ ਹੋਣੀ ਹੈ।
If God exists,
ਜੇ ਪ੍ਰਭੂ ਹੈ,
atheism is a delusion.
ਜੇ ਇਹ ਕਹਿੰਦੇ ਕਿ ਜੇ ਹੈਗਾ ਨਾ ਇਹ ਬੇਵਕੂਫੀ ਦੀ ਗੱਲ ਹੈਗੀ ਆ।
If God does not exist,
ਜੇ ਪ੍ਰਭੂ ਨਹੀਂ ਹੈਗਾ ਨਾ ਜੇ ਪਰਮੇਸ਼ਰ ਨਹੀਂ ਹੈਗਾ,
then Christianity is a delusion.
ਵੀ ਸਾਰਾ ਵਿਸ਼ਵਾਸ ਜਿਹੜਾ ਉਹ ਇੱਕ ਧੋਖਾ ਹੈਗਾ।
What makes the difference?
ਫਰਕ ਕੀ ਹੈ ਦੋਨਾਂ ਵਿੱਚ?
An encounter with Jesus
prabhu yeshu masih na jadon sada takra hunda na
what happens
sanu akal aunde te sanu pata lagda ki sahi ki hega
what happens when we meet him
jaisi prabhu nu milde ha ta ki hunda hega
our eyes are opened
sadi akhan khol jandiyan
and for the first time in our lives
zindagi vich sadi zindagi pehli dafa
we see ourselves as we really
asi apna dekhda jidda de asi waqai hege ha
before that
is to pehla
if we were challenged about our sin
ਜੇ ਕੋ ਸਾਨੂੰ ਕਹੇ ਨਾ ਕੋਈ ਸਾਡੇ ਸਾਡੇ ਪਾਪ ਦੇ ਬਾਰੇ
or if we felt guilty about our sin
ਅਸੀਂ ਜੇ ਆਪਣੇ ਪਾਪ ਰਹੀ ਸੀ ਜੇ ਦੋਸ਼ੀ ਮਹਿਸੂਸ ਕਰੀਏ ਆਪਣੇ ਆਪ ਵਿੱਚ
we had various techniques
ਸਾਡੇ ਕੋ ਬਹੁਤ ਸਾਰੇ ਤਰੀਕੇ ਹੈਗੇ ਆ ਬਹੁਤ ਸਾਰੀ ਤਰਕੀਬਾਂ ਹੈਗੀਆਂ
to deal with the guilt
ਦੋਸ਼ ਨੂੰ ਪਰਾਂ ਕਰਨ ਦੇ ਲਈ
perhaps we told ourselves that yes
ਜੇ ਕਹਿੰਦੇ ਨੇ ਹਾਂ
but we're not as bad as
ਪਰ
our next door neighbor
apne gondi jinna maada da nahi hai kamay
perhaps we might even deny it
usad assi inkar bhi karde ki main ta maada hai nahi
perhaps we might point to good things that we have done
jehra koi changa kaam kade kita hoga to assi kehne ki dekh main kinna changa kaam kita
but when we meet with jesus
jo assi prabhu yeshu ji nu milde ha
we see ourselves as we really are
jidda de assi hege na ਉਦਾਂ ਦੇ ਅਸੀਂ ਆਪਣਾ ਨੂੰ ਦੇਖਦੇ ਹੈਗੇ
ਐਂਡ ਫॉर द ਫਰਸਟ ਟਾਈਮ ਇਨ आवर ਲਾਈਫ
ਆਪਣੀ ਜ਼ਿੰਦਗੀ ਵਿੱਚ ਪਹਿਲੀ ਦਫਾ
ਵੀ ਸਟਾਪ ਮੇਕਿੰਗ ਐਕਸਕਿਊਸਸ
ਅਸੀਂ ਬਹਾਨੇ ਬਣਾਉਣਾ ਬੰਦ ਕਰ ਦਿੰਦੇ ਹਾਂ
ਵੀ ਸਟਾਪ ਡਿਫਲੈਕਟਿੰਗ
ਦੂਸਰਿਆਂ ਉੱਤੇ ਗੱਲ ਪਾਉਣੀ ਅਸੀਂ ਬੰਦ ਕਰ ਦਿੰਦੇ ਹਾਂ ਆਪਣੇ ਵੱਲ ਦੇਖਦੇ ਹਾਂ
ਐਂਡ ਵੀ ਐਕਨੋਲਜ ਦੈਟ ਵੀ ਆਰ ਲੋਸਟ
ਅਸੀਂ ਮੰਨ ਲੈਂਦੇ ਕਿ ਅਸੀਂ ਗੁਆਚੇ ਹੋਏ ਹਾਂ
ਐਂਡ ਸਿਨਫੁਲ
ਪਾਪੀ ਹਾਂ
ਐਂਡ ਅੰਡਰ ਗੋਡਸ ਜਜਮੈਂਟ
ਪ੍ਰਭੂ ਦੇ ਕ੍ਰੋਧ ਦੇ ਥੱਲੇ ਹਾਂ
ਐਂਡ ਦੈਨ ਵੀ ਸੀ ਦੈਟ ਦ ਗੋਡ ਦੈਟ ਵੀ ਹੈਵ ਇਗਨੋਰਡ
ਅਸੀਂ ਦੇਖਦੇ ਹਾਂ ਕਿ ਜਿਸ ਪਰਮੇਸ਼ਰ ਨੂੰ ਹੁਣ ਤੱਕ ਅਸੀਂ ਦਰਗੁਜ਼ਰ ਕੀਤਾ ਹੈਗਾ
ਔਰ ਨਾਟ ਬਿਲੀਵਡ ਇਨ
ਨਹੀਂ ਵਿਸ਼ਵਾਸ ਕੀਤਾ ਜਿਸ ਪਰਮੇਸ਼ਰ ਦੇ ਵਿੱਚ
ਇਸ ਦ ਵਨ ਹੂ ਮੇਡ ਅਸ
ਉਹੀ ਹੈ ਜਿਹਨੇ ਸਾਨੂੰ ਬਣਾਇਆ
ਇਸ ਦ ਵਨ ਹੂ ਸੈਂਟ ਹਿਸ ਸਨ
ਉਹੀ ਹੈ ਜਿਹਨੇ ਆਪਣੇ ਪੁੱਤਰ ਨੂੰ ਭੇਜਿਆ
ਟੂ ਡਾਈ ਫਾਰ ਅਸ
ਸਾਡੇ ਲਈ ਮਰਨ ਦੇ ਲਈ
ਸੋ ਦੈਟ ਵੀ ਕੈਨ ਬੀ ਫੋਰਗਿਵਨ
ਤਾਂ ਕਿ ਅਸੀਂ ਮਾਫ ਕੀਤੇ ਜਾ ਸਕੀਏ
ਐਕਸੈਪਟਡ
ਕਬੂਲ ਕੀਤੇ ਜਾ ਸਕੀਏ
ਐਂਡ ਅਡਾਪਟਡ into his family. And when this happens to us, for the first time in our lives, we are in a right mind. We see things as they really are. We are confronted with what a man called true truth. Ultimate reality. Now our circumstances may be very different from this man called
Legion.
He was a truly tragic figure. Many people would have regarded him as an utterly hopeless case. But his life was completely transformed by an encounter with Jesus. Many of us here, that's our story. Different from Legion in the details of the
story.
But in the principle of the story, exactly the same. What is it to be a Christian? It is to be sitting at the feet of Jesus. It is to be learning of him. It's to be submitting to him. It's to be accepted by God. Because we are clothed in the righteousness of Jesus. And it's to have a true grasp of the reality of sin and righteousness and judgment. It is to know the gospel. It is to believe the gospel. It's to know who Jesus is. Not just to know who he is. But it's to know him. To know why he came. And to know where we fit in his story. And when all of these things are true of us, we are in a right mind.
Amen.